सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
Oh, ਪਿਆਰੇ ਦੋਸਤੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਨਵੇਂ ਨੇਮ ਦੀ ਆਖਰੀ ਪੁਸਤਕ ਭਾਵ ਪ੍ਰਕਾਸ਼ ਦੀ ਪੋਥੀ ਦਾ ਆਇਤ ਦਰ ਆਇਤ ਅਧਿਐਨ ਕਰਨਾ ਆਰੰਭ ਕਰਨ ਜਾ ਰਹੇ ਹਾਂ। ਆਓ ਅਸੀਂ ਇਸ ਪੁਸਤਕ ਦੇ ਇੱਕ ਅਧਿਆਏ ਉਸ ਦੀਆਂ ਇੱਕ ਤੋਂ ਲੈ ਕੇ ਤਿੰਨ ਆਇਤਾਂ ਦੇ ਵਚਨਾਂ ਨੂੰ ਪੜ੍ਹੀਏ। ਵਚਨ ਵਿੱਚ ਲਿਖਿਆ ਹੈ, ਯੇਸ਼ੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਵਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਅਤੇ ਉਸਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੋਹੰਨਾ ਨੂੰ ਉਹਦਾ ਪਤਾ ਦਿੱਤਾ, ਜਿਹਨੇ ਪਰਮੇਸ਼ਵਰ ਦੇ ਵਚਨ ਦੀ ਅਤੇ ਯੇਸ਼ੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਹਨਾਂ ਵੇਖੀਆਂ ਸਾਖੀ ਦਿੱਤੀ। ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਇਸ ਪਹਿਲੇ ਅਧਿਆਏ ਦਾ ਮੁੱਖ ਵਿਸ਼ਾ ਯੇਸ਼ੂ ਮਸੀਹ ਦੀ ਸ਼ਖਸੀਅਤ ਹੈ। ਅਸੀਂ ਇੱਥੇ ਮਸੀਹ ਨੂੰ ਉਸ ਦੀ ਮਹਿਮਾ ਵਿੱਚ ਅਤੇ ਪ੍ਰਧਾਨ ਮਹਾਂਜਾਜਕ ਦੇ ਅਹੁਦੇ ਵਜੋਂ ਵੇਖਦੇ ਹਾਂ, ਜੋ ਕਿ ਉਸ ਦੀ ਕਲੀਸੀਆ ਦੀ ਦੇਖਭਾਲ ਕਰਨ ਵਾਲਾ ਹੈ। ਅਸੀਂ ਵੇਖਦੇ ਹਾਂ ਕਿ ਉਸ ਦਾ ਸਭ ਦੇ ਉੱਤੇ ਸੰਪੂਰਨ ਕੰਟਰੋਲ ਹੈ। ਇੰਜੀਲਾਂ ਦੀਆਂ ਲਿਖਤਾਂ ਵਿੱਚ ਅਸੀਂ ਉਸ ਨੂੰ ਹਲੀਮ, ਨੀਵਾਂ ਅਤੇ ਦੀਨ ਕੀਤਾ ਹੋਇਆ ਅਤੇ ਸਲੀਬ ਉੱਤੇ ਆਪਣੀ ਜਾਨ ਦਿੰਦਿਆਂ ਹੋਇਆ ਵੇਖਦੇ ਹਾਂ। ਉਸਨੇ ਇਸ ਧਰਤੀ ਉੱਤੇ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਅਧੀਨ ਕੀਤਾ ਸੀ। ਉਹ ਅਜੇ ਵੀ ਪਰਮੇਸ਼ਵਰ ਦਾ ਲੇਲਾ ਹੈ, ਪਰ ਅਸੀਂ ਉਸ ਲੇਲੇ ਦੇ ਕ੍ਰੋਧ ਨੂੰ ਵੇਖਦੇ ਹਾਂ ਜੋ ਕਿ ਧਰਤੀ ਨੂੰ ਥਰ ਥਰਾਉਂਦਾ ਹੈ। ਇਸ ਸਮੁੱਚੀ ਬਾਈਬਲ ਦਾ ਮੁੱਖ ਵਿਸ਼ਾ ਪ੍ਰਭੂ ਯੇਸ਼ੂ ਮਸੀਹ ਹੈ, ਕਿਉਂਕਿ ਮਸੀਹ ਪਰਮੇਸ਼ਵਰ ਹੈ। ਇਸ ਕਰਕੇ ਉਹੀ ਹੈ ਜੋ ਕਿ ਪਰਮੇਸ਼ਵਰ ਦੀ ਸਮੁੱਚੀ ਬਾਣੀ ਵਿੱਚ ਪਾਇਆ ਜਾਂਦਾ ਹੈ। ਸਾਨੂੰ ਇਸ ਗੱਲ ਨੂੰ ਪ੍ਰਕਾਸ਼ ਦੀ ਪੋਥੀ ਵਿੱਚ ਬਾਈਬਲ ਦੀ ਹੋਰ ਕਿਸੇ ਵੀ ਪੁਸਤਕ ਨਾਲੋਂ ਵੱਧ ਕੇ ਆਪਣੇ ਮਨ ਵਿੱਚ ਵਸਾਈ ਰੱਖਣ ਦੀ ਜ਼ਰੂਰਤ ਹੈ, ਇੱਥੋਂ ਤੱਕ ਕਿ ਇੰਜੀਲਾਂ ਨਾਲੋਂ ਵੀ ਵੱਧ। ਬਾਈਬਲ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਉਸਨੇ ਕੀ ਕੁਝ ਕੀਤਾ ਹੈ, ਕੀ ਕੁਝ ਕਰ ਰਿਹਾ ਹੈ ਅਤੇ ਉਹ ਕੀ ਕੁਝ ਕਰੇਗਾ। ਪ੍ਰਕਾਸ਼ ਦੀ ਪੋਥੀ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਉਹ ਕੀ ਕਰੇਗਾ। ਸਾਨੂੰ ਇਹ ਹਮੇਸ਼ਾ ਆਪਣੇ ਦਿਮਾਗ ਵਿੱਚ ਯਾਦ ਰੱਖਣਾ ਚਾਹੀਦਾ ਹੈ। ਆਓ ਅਸੀਂ ਹੁਣ ਇਸ ਪ੍ਰਕਾਸ਼ ਦੀ ਪੋਥੀ ਦੇ ਇੱਕ ਅਧਿਆਏ ਉਸ ਦੀ ਇੱਕ ਆਇਤ ਦੇ ਵਚਨਾਂ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਯੇਸ਼ੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਵਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਅਤੇ ਉਸਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੋਹੰਨਾ ਨੂੰ ਉਹਦਾ ਪਤਾ ਦਿੱਤਾ। ਇਸ ਆਇਤ ਵਿੱਚ ਇਸ ਪੁਸਤਕ ਦੇ ਸਿਰਲੇਖ ਬਾਰੇ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਕਿਰਪਾ ਕਰਕੇ ਇਹ ਨੋਟ ਕਰ ਲਵੋ ਕਿ ਇਸ ਪੁਸਤਕ ਦਾ ਸਿਰਲੇਖ ਪ੍ਰਕਾਸ਼ ਹੈ, ਜੋ ਕਿ ਇੱਕ ਵਚਨ ਹੈ, ਨਾ ਕਿ ਬਹੁ ਵਚਨ। ਇਹ ਪ੍ਰਕਾਸ਼ ਦੀ ਪੋਥੀ ਹੀ ਉਹ ਪ੍ਰਕਾਸ਼ ਹੈ। ਇਹ ਯੇਸ਼ੂ ਮਸੀਹ ਜੀ ਨੂੰ ਬੇਪਰਦ ਕਰਨਾ ਜਾਂ ਯੇਸ਼ੂ ਮਸੀਹ ਜੀ ਦਾ ਪ੍ਰਕਾਸ਼ ਹੈ। ਅੱਗੇ ਆਖਿਆ ਗਿਆ ਹੈ, ਜਿਹੜਾ ਪਰਮੇਸ਼ਵਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ। ਪ੍ਰਕਾਸ਼ ਦੀ ਪੋਥੀ ਦੇ ਆਖਰੀ ਅਧਿਆਏ ਵਿੱਚ ਯੋਹੰਨਾ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ। ਇਹ ਅਸੀਂ ਪ੍ਰਕਾਸ਼ ਦੀ ਪੋਥੀ ਦੇ 22 ਅਧਿਆਏ ਉਸ ਦੀ 10 ਆਇਤ ਦੇ ਵਚਨਾਂ ਵਿੱਚ ਪੜ੍ਹਦੇ ਹਾਂ। ਇਹ ਮੋਹਰਬੰਦ ਪੁਸਤਕ ਨਹੀਂ ਹੈ, ਇਹ ਤਾਂ ਖੁੱਲ੍ਹੀ ਹੈ ਅਤੇ ਸਾਡੇ ਇਸ ਜ਼ਮਾਨੇ ਵਿੱਚ ਸਮਝੇ ਜਾਣ ਵਾਸਤੇ ਹੈ। ਇਹ ਤਾਂ ਦਾਨੀਅਲ ਨਵੀ ਦੀ ਪੁਸਤਕ ਦੀ ਭਵਿੱਖਬਾਣੀ ਦੇ ਉਲਟ ਹੈ, ਜਿਸ ਬਾਰੇ ਦਾਨੀਅਲ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਇਸ ਨੂੰ ਮੋਹਰਬੰਦ ਕਰ ਦੇਵੇ। ਪ੍ਰਭੂ ਯੇਸ਼ੂ ਮਸੀਹ ਜੀ ਨੇ ਕਈ ਦ੍ਰਿਸ਼ਟਾਂਤ ਦੱਸੇ ਸਨ, ਜਿਨ੍ਹਾਂ ਵਿੱਚੋਂ ਕਈ ਅੱਜ ਵੀ ਕਲੀਸਿਆ ਲਈ ਇੱਕ ਭੇਦ ਹੀ ਹਨ। ਪਰ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਹਨਾਂ ਬਾਰੇ ਇਸ ਤਰ੍ਹਾਂ ਆਖਿਆ ਸੀ। ਉਸ ਨੇ ਉਹਨਾਂ ਨੂੰ ਕਿਹਾ, ਪਰਮੇਸ਼ਵਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ ਉਹ ਵੇਖਦੇ ਹੋਏ ਤਾਂ ਵੇਖਣ ਪਰ ਬੁੱਝਣ ਨਹੀਂ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਉਹ ਮੁੜ ਆਉਣ ਅਤੇ ਉਹਨਾਂ ਨੂੰ ਮਾਫ਼ੀ ਮਿਲੇ। ਜਿਵੇਂ ਕਿ ਅਸੀਂ ਮਰਕੁਸ ਦੀ ਇੰਜੀਲ 4 ਅਧਿਆਏ ਉਸਦੀਆਂ 11 ਅਤੇ 12 ਆਇਤਾਂ ਦੇ ਵਚਨਾਂ ਵਿੱਚ ਇਹ ਪੜ੍ਹਦੇ ਹਾਂ। ਮੇਰੇ ਦੋਸਤ, ਗੌਰ ਕਰੋ ਕਿ ਇੰਜੀਲਾਂ ਵਿੱਚ ਸਾਰੀ ਕਹਾਣੀ ਵਿੱਚੋਂ ਅੱਧੀ ਹੀ ਦੱਸੀ ਗਈ ਹੈ। ਸਾਨੂੰ ਪ੍ਰਕਾਸ਼ ਦੀ ਪੋਥੀ ਦੀ ਜ਼ਰੂਰਤ ਹੈ ਕਿਉਂਕਿ ਇਹ ਇਸ ਨੂੰ ਪੂਰਾ ਕਰਦੀ ਹੈ। ਇਹ ਤਾਂ ਸੱਚ ਹੀ ਹੈ ਕਿ ਇਸ ਨੂੰ ਤਦ ਹੀ ਸਮਝਿਆ ਜਾ ਸਕਦਾ ਹੈ ਜੇਕਰ ਪਰਮੇਸ਼ਵਰ ਦਾ ਆਤਮਾ ਸਾਨੂੰ ਸਿੱਖਿਆ ਦੇਵੇ। ਪਰ ਪ੍ਰਕਾਸ਼ ਦੀ ਪੋਥੀ ਉਸ ਪਰਦੇ ਨੂੰ ਲਾਹ ਸੁੱਟਦੀ ਹੈ ਤਾਂ ਕਿ ਅਸੀਂ ਮਸੀਹ ਨੂੰ ਉਸਦੀ ਬੇਪਰਦ ਸੁੰਦਰਤਾ ਅਤੇ ਸਮਰੱਥਾ ਅਤੇ ਸ਼ਾਨ ਵਿੱਚ ਉਵੇਖ ਸਕੀਏ। ਇਹ ਪੁਸਤਕ ਤਾਂ ਕਿਸੇ ਭੇਦ ਦੇ ਉਲਟ ਹੀ ਹੈ, ਇਹ ਤਾਂ ਭੇਤਾਂ ਨੂੰ ਖੋਲ੍ਹਣ ਵਾਲੀ ਹੈ, ਅਤੇ ਅਗਲੀ ਆਇਤ ਵਿੱਚ ਹੀ ਇਸ ਨੂੰ ਭਵਿੱਖਬਾਣੀ ਆਖਿਆ ਗਿਆ ਹੈ। ਜਿਵੇਂ ਕਿ ਅਸੀਂ ਅੱਗੇ ਵੇਖਾਂਗੇ, ਜਦੋਂ ਕੋਈ ਮਸੀਹੀ ਇਹ ਆਖਦਾ ਹੈ ਕਿ ਉਸ ਨੂੰ ਪ੍ਰਕਾਸ਼ ਦੀ ਪੋਥੀ ਦੀ ਸਮਝ ਨਹੀਂ ਆਉਂਦੀ, ਤਦ ਮੈਨੂੰ ਹੈਰਾਨੀ ਹੁੰਦੀ ਹੈ ਕਿਉਂਕਿ ਇਹ ਪੁਸਤਕ ਸਾਨੂੰ ਇਸ ਕਰਕੇ ਦਿੱਤੀ ਗਈ ਸੀ ਕਿ ਅਸੀਂ ਪਰਮੇਸ਼ਵਰ ਦੇ ਰਾਜ ਦੇ ਇਹਨਾਂ ਭੇਤਾਂ ਨੂੰ ਸਮਝੀਏ। ਵਿਖਾਉਣ ਲਈ ਦਾ ਅਰਥ ਹੈ ਕਿ ਸ਼ਬਦਾਂ ਦੀਆਂ ਤਸਵੀਰਾਂ, ਚਿੰਨ੍ਹਾਂ ਅਤੇ ਪ੍ਰਤੱਖ ਅਤੇ ਅਪ੍ਰਤੱਖ ਚੀਜ਼ਾਂ ਦੇ ਦੁਆਰਾ। ਅੱਗੇ ਆਖਿਆ ਗਿਆ ਹੈ ਕਿ ਭੇਜ ਕੇ ਪਤਾ ਦਿੱਤਾ, ਭਾਵ ਉਸਨੇ ਚਿੰਨ੍ਹਾਂ ਦਾ ਇਸਤੇਮਾਲ ਕੀਤਾ। ਅਤੇ ਇਹ ਮਨ ਵਿੱਚ ਬਣਾਈ ਰੱਖੋ ਕਿ ਇਹ ਚਿੰਨ੍ਹ ਅਸਲੀਅਤ ਦੇ ਚਿੰਨ੍ਹ ਹਨ। ਪਾਤਰਸ ਨੇ ਭਵਿੱਖਬਾਣੀ ਦੀ ਵਿਆਖਿਆ ਲਈ ਸਾਨੂੰ ਇੱਕ ਮਹਾਨ ਨਿਯਮ ਪ੍ਰਦਾਨ ਕੀਤਾ ਸੀ। ਦੂਸਰੀ ਪਾਤਰਸ ਦੀ ਪੱਤਰੀ 1 ਅਧਿਆਏ ਉਸਦੀ 20 ਆਇਤ ਦੇ ਵਚਨ ਹਨ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ, ਕਿਸੇ ਵੀ ਬਾਣੀ ਦੇ ਭਾਗ ਦਾ ਅਰਥ ਉਸੇ ਭਾਗ ਦੇ ਅਨੁਸਾਰ ਆਪ ਨਹੀਂ ਕਰਦੇ, ਬਲਕਿ ਇਸ ਦਾ ਅਰਥ ਆਪ ਸਮੁੱਚੀ ਪਰਮੇਸ਼ਵਰ ਦੀ ਬਾਣੀ ਦੀ ਰੌਸ਼ਨੀ ਵਿੱਚ ਹੋ ਕੇ ਕਰਦੇ। ਇਹ ਯੋਹੰਨਾ ਦੁਆਰਾ ਵੇਖੇ ਗਏ ਕੋਈ ਸੁਪਨੇ ਨਹੀਂ ਹਨ, ਇਹ ਤਾਂ ਇਸ ਪੁਸਤਕ ਵਿੱਚ ਪਾਈਆਂ ਜਾਣ ਵਾਲੀਆਂ ਅਸਲੀ ਸੱਚਾਈਆਂ ਦਾ ਨਿਚੋੜ ਹੈ। ਕੁਝ ਦਿਨ ਪਹਿਲਾਂ ਮੈਂ ਆਪਣੇ ਛੋਟੇ ਬੇਟੇ ਦੇ ਖੇਡਣ ਲਈ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਗੱਤੇ ਦਾ ਘਰ ਬਣਾਇਆ ਅਤੇ ਉਸ ਵਿੱਚ ਉਸਦੇ ਸਾਰੇ ਖਿਡੌਣੇ ਰੱਖ ਦਿੱਤੇ। ਉਸਨੇ ਹੌਲੀ ਹੌਲੀ ਆਪਣੇ ਸਾਰੇ ਖਿਡੌਣੇ ਉਸ ਸਾਰੇ ਕਮਰੇ ਵਿੱਚ ਇੱਧਰ ਉੱਧਰ ਖਿਲਾਰ ਦਿੱਤੇ। ਜਦੋਂ ਹਨੇਰਾ ਹੋਇਆ ਤਦ ਉਸਦੀਆਂ ਇਹਨਾਂ ਚੀਜ਼ਾਂ ਵਿੱਚੋਂ ਇੱਕ ਉੱਤੇ ਮੇਰਾ ਪੈਰ ਰੱਖਿਆ ਗਿਆ ਅਤੇ ਮੈਂ ਗਿਰ ਗਿਆ। ਗੌਰ ਕਰੋ ਕਿ ਚੀਜ਼ ਦੇ ਕਿਸੇ ਚਿੰਨ੍ਹ ਦੇ ਉੱਤੋਂ ਆਪ ਤਿਲਕਦੇ ਨਹੀਂ, ਇਹ ਸਭ ਖਿਡੌਣੇ ਅਸਲੀਅਤ ਸਨ। ਯੋਹੰਨਾ ਜਦੋਂ ਵੀ ਕਿਸੇ ਚਿੰਨ੍ਹ ਦਾ ਇਸਤੇਮਾਲ ਕਰਦਾ ਹੈ ਤਦ ਉਹ ਸਾਫ਼ ਸਾਫ਼ ਦੱਸਦਾ ਹੈ ਕਿ ਉਹ ਇੱਕ ਚਿੰਨ੍ਹ ਦਾ ਇਸਤੇਮਾਲ ਕਰਦਾ ਹੈ, ਕਿਉਂਕਿ ਅਸਲੀਅਤ ਇੱਕ ਚਿੰਨ੍ਹ ਨਾਲੋਂ ਕਿਤੇ ਵੱਧ ਕੇ ਹੁੰਦੀ ਹੈ। ਅਸਲ ਵਿੱਚ ਚਿੰਨ੍ਹ ਅਸਲੀਅਤ ਦੀ ਇੱਕ ਕਮਜ਼ੋਰ ਪ੍ਰਤੀਨਿਧਤਾ ਹੁੰਦੀ ਹੈ। ਅੱਗੇ ਆਖਿਆ ਗਿਆ ਹੈ ਕਿ ਇਹ ਛੋਤੀ ਹੋਣ ਵਾਲੀਆਂ ਹਨ, ਇਸ ਵਿੱਚ ਪੱਕੀ ਨਿਸ਼ਚਿਤਤਾ ਅਤੇ ਜਲਦੀ ਦੀ ਜ਼ਰੂਰਤ ਦਾ ਤੱਥ ਪਾਇਆ ਜਾਂਦਾ ਹੈ। ਇਸ ਦਾ ਅਰਥ ਹੁੰਦਾ ਹੈ ਕਿ ਜਦੋਂ ਉਹ ਬਦਲਾ ਲੈਣਾ ਆਰੰਭ ਕਰਦਾ ਹੈ ਤਦ ਇਹ ਸਭ ਬਹੁਤ ਜਲਦੀ ਹੋਵੇਗਾ, ਇਸ ਬਾਰੇ ਕੋਈ ਵੀ ਇੰਤਜ਼ਾਰ ਨਹੀਂ ਕੀਤੀ ਜਾਵੇਗੀ। ਇਸ ਦਾ ਅਰਥ ਇਹ ਹੈ ਕਿ ਪ੍ਰਭੂ ਜਲਦੀ ਹੀ ਆ ਰਿਹਾ ਹੈ, ਪਰ ਜਦੋਂ ਉਹ ਵਾਪਸ ਆ ਜਾਂਦਾ ਹੈ ਤਦ ਇਹ ਸਭ ਗੱਲਾਂ ਜਿਨ੍ਹਾਂ ਦਾ ਉਹ ਜ਼ਿਕਰ ਕਰਦਾ ਹੈ ਉਹ ਬਹੁਤ ਜਲਦੀ ਵਾਪਰਨਗੀਆਂ। ਉਸ ਦਾ ਕ੍ਰੋਧ ਬਹੁਤ ਥੋੜ੍ਹੇ ਜਿਹੇ ਸਮੇਂ ਲਈ ਹੀ ਹੋਵੇਗਾ। ਯੋਹੰਨਾ ਸਾਨੂੰ ਦੱਸਦਾ ਹੈ ਕਿ ਇਹ ਯੇਸ਼ੂ ਮਸੀਹ ਜੀ ਦਾ ਪ੍ਰਕਾਸ਼ ਹੈ ਜਿਹੜਾ ਕਿ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਸੀ। ਆਪ ਪ੍ਰਕਾਸ਼ ਦੇ ਪੜਾਵਾਂ ਬਾਰੇ ਗੌਰ ਕਰੋ। ਸਭ ਤੋਂ ਉੱਪਰ ਹੈ ਪਰਮੇਸ਼ਵਰ, ਅੱਗੇ ਯੇਸ਼ੂ ਮਸੀਹ, ਫਿਰ ਸੁਰਗਦੂਤ, ਬਾਅਦ ਵਿੱਚ ਯੋਹੰਨਾ ਅਤੇ ਆਖਰ ਵਿੱਚ ਸੇਵਕ ਹਨ। ਇਹ ਅੱਜ ਮੇਰੇ ਅਤੇ ਆਪ ਤੱਕ ਇਸੇ ਤਰ੍ਹਾਂ ਪਹੁੰਚਿਆ ਹੈ। ਪਰ ਇੱਥੇ ਇੱਕ ਸਵਾਲ ਉੱਠਦਾ ਹੈ ਜੋ ਕਿ ਮੈਂ ਕਦੇ ਕਦੇ ਸੁਣਦਾ ਹਾਂ ਕਿ ਆਪ ਨੇ ਤਾਂ ਆਖਿਆ ਸੀ ਕਿ ਜੋ ਸਰਗਦੂਤ ਹਨ ਉਹਨਾਂ ਦਾ ਕਲੀਸਿਆਈ ਯੁੱਗ ਨਾਲ ਕੁਝ ਵੀ ਲੈਣ ਦੇਣ ਨਹੀਂ। ਜੀ ਹਾਂ, ਮੈਂ ਤਾਂ ਅਜੇ ਵੀ ਇਸੇ ਤਰ੍ਹਾਂ ਹੀ ਆਖਦਾ ਹਾਂ। ਜਿਸ ਸੁਰਗਦੂਤ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ ਉਹ ਤਾਂ ਇੱਕ ਸੁਰਗੀ ਸੰਦੇਸ਼ਵਾਹਕ ਹੈ। ਪਰ ਗੌਰ ਕਰੋ ਕਿ ਯੋਹੰਨਾ ਇੱਥੇ ਮੁੱਖ ਤੌਰ 'ਤੇ ਭਵਿੱਖ ਨਾਲ ਸੰਬੰਧਿਤ ਗੱਲਾਂ ਦਾ ਜ਼ਿਕਰ ਕਰ ਰਿਹਾ ਹੈ, ਭਾਵ ਜੋ ਕੁਝ ਯੇਸੂ ਜੀ ਭਵਿੱਖ ਵਿੱਚ ਕਰਨ ਜਾ ਰਹੇ ਹਨ। 4 ਅਧਿਆਇ ਤੋਂ ਆਰੰਭ ਹੋ ਕੇ ਸਭ ਕੁਝ ਭਵਿੱਖ ਹੀ ਹੈ ਅਤੇ ਉਹ ਕਲੀਸੀਆ ਦੇ ਧਰਤੀ ਉੱਤੋਂ ਉਠਾਏ ਜਾਣ ਤੋਂ ਬਾਅਦ ਹੀ ਵਾਪਰੇਗਾ। ਇਸ ਕਰਕੇ ਅਸੀਂ ਸੁਰਗਦੂਤਾਂ ਨੂੰ ਦੁਬਾਰਾ ਫਿਰ ਅਹਿਮੀਅਤ ਦਿੱਤੀ ਜਾਂਦੀ ਵੇਖਦੇ ਹਾਂ। ਇਹ ਤਾਂ ਇਸ ਪੁਸਤਕ ਦੇ ਵਿੱਚ ਅੱਗੇ ਲਿਖੀਆਂ ਗੱਲਾਂ ਦੇ ਬਾਰੇ ਸੱਚ ਹੀ ਹੈ। ਅੱਗੇ 1 ਅਧਿਆਇ ਦੀ 2 ਅੱਜ ਦੇ ਵਚਨਾਂ ਵਿੱਚ ਅਸੀਂ ਪ੍ਰਕਾਸ਼ ਦੀ ਵਿਧੀ ਦੇ ਬਾਰੇ ਇਸ ਤਰ੍ਹਾਂ ਪੜ੍ਹਦੇ ਹਾਂ। ਇੱਥੇ ਲਿਖਿਆ ਗਿਆ ਹੈ, ਜਿਹਨੇ ਪਰਮੇਸ਼ਵਰ ਦੇ ਵਚਨ ਦੀ ਅਤੇ ਯੇਸ਼ੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਹਨ ਵੇਖੀਆਂ ਸਾਖੀ ਦਿੱਤੀ। ਜਿਸਨੇ ਸਾਖੀ ਦਿੱਤੀ, ਇਸ ਦਾ ਅਰਥ ਹੈ ਕਿ ਯੋਹੰਨਾ ਆਪਣੇ ਆਪ ਨੂੰ ਆਪਣੇ ਪਾਠਕਾਂ ਭਾਵ ਮੇਰੇ ਅਤੇ ਆਪ ਦੇ ਨਾਲ ਜੋੜਦਾ ਹੈ ਜਿੱਥੇ ਕਿ ਅਸੀਂ ਅੱਜ ਪਾਏ ਜਾਂਦੇ ਹਾਂ ਅਤੇ ਜੋ ਕੁਝ ਉਹ ਲਿਖ ਰਿਹਾ ਹੈ ਉਸ ਵੱਲ ਪਿੱਛੇ ਤੱਕਦਾ ਹੈ ਪਰਮੇਸ਼ਵਰ ਦੇ ਵਚਨ ਦੀ। ਮੇਰਾ ਵਿਸ਼ਵਾਸ ਹੈ ਕਿ ਇੱਥੇ ਇਸ ਤੋਂ ਭਾਵ ਮਸੀਹ ਤੋਂ ਅਤੇ ਇਸ ਪੁਸਤਕ ਵਿੱਚ ਲਿਖੀਆਂ ਗੱਲਾਂ ਤੋਂ ਹੈ। ਉਹ ਜਿਉਂਦਾ ਵਚਨ ਹੈ ਅਤੇ ਜਦੋਂ ਵਚਨ ਦੀ ਲਿਖਤ ਉਸ ਬਾਰੇ ਪ੍ਰਕਾਸ਼ ਪਾਉਂਦੀ ਹੈ ਤਦ ਉਹ ਜਿਉਂਦਾ ਵਚਨ ਹੁੰਦਾ ਹੈ। ਆਪ ਇਸ ਬਾਰੇ ਨਿਸ਼ਚਿੰਤ ਹੋ ਸਕਦੇ ਹੋ। ਅੱਗੇ ਲਿਖਿਆ ਹੈ, ਅਤੇ ਯੇਸ਼ੂ ਮਸੀਹ ਦੀ ਸਾਖੀ, ਉਹ ਇਹਨਾਂ ਦਰਸ਼ਨਾਂ ਦਾ ਚਸ਼ਮਦੀਦ ਗਵਾਹ ਸੀ ਜੋ ਕੁਝ ਯੋਹੰਨਾ ਨੇ ਵੇਖਿਆ ਸੀ। ਉਸਨੇ ਇਸ ਦੀ ਫਿਲਮ ਬਣਾ ਲਈ ਸੀ। ਮੇਰੇ ਦੋਸਤ, ਇਹ ਪ੍ਰਕਾਸ਼ ਦੀ ਪੋਥੀ ਆਪ ਦਾ ਟੀਵੀ ਹੀ ਹੈ। ਇਹ ਟੀਵੀ ਦੁਆਰਾ ਪ੍ਰਸਾਰਿਤ ਪਹਿਲਾ ਪ੍ਰੋਗਰਾਮ ਹੈ ਸੀ ਅਤੇ ਇਸ ਨੂੰ ਵੇਖਣਾ ਆਪ ਲਈ ਠੀਕ ਹੀ ਹੈ। ਇਹ ਸੁਰਗ ਤੋਂ ਪਰਮੇਸ਼ਵਰ ਪਿਤਾ ਤੋਂ ਆਇਆ, ਉਸ ਦੇ ਪੁੱਤਰ ਯੇਸ਼ੂ ਮਸੀਹ ਜੀ ਦੇ ਦੁਆਰਾ, ਅਤੇ ਇਹ ਇੱਕ ਸੁਰਗਦੂਤ ਨੂੰ ਸੌਂਪਿਆ ਗਿਆ ਸੀ ਜਿਸ ਨੇ ਇਸ ਨੂੰ ਅੱਗੇ ਯੋਹੰਨਾ ਨੂੰ ਸੌਂਪ ਦਿੱਤਾ ਸੀ। ਜਿਸ ਨੇ ਜੋ ਕੁਝ ਵੇਖਿਆ ਸੀ ਉਸੇ ਦੇ ਬਾਰੇ ਹੀ ਲਿਖਿਆ ਸੀ। ਯੋਹੰਨਾ ਨੇ ਸਿਰਫ ਸੁਣਿਆ ਹੀ ਨਹੀਂ ਬਲਕਿ ਉਸ ਨੂੰ ਵੇਖਿਆ ਵੀ ਸੀ, ਅਤੇ ਇਹ ਦੋ ਝਰੋਖੇ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀ ਜ਼ਿਆਦਾਤਰ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕਦੇ ਕਦੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇਕਰ ਯੋਹੰਨਾ ਰਸੂਲ ਨੇ ਇਹਨਾਂ ਚੀਜ਼ਾਂ ਨੂੰ ਕੁਝ ਸੁੰਘਿਆ ਵੀ ਹੋਵੇ, ਕਿਉਂਕਿ ਇਸ ਪੁਸਤਕ ਦੇ ਕੁਝ ਭਾਗ ਇਹੋ ਜਿਹੇ ਵੀ ਹਨ ਜਿਨ੍ਹਾਂ ਦੀ ਵਾਸਨਾ ਵੀ ਆਪ ਮਹਿਸੂਸ ਕਰਦੇ ਹੋ। 1 ਅਧਿਆਇ ਦੀ 3 ਆਇਤ ਦੇ ਵਚਨਾਂ ਵਿੱਚ ਇਸ ਪੁਸਤਕ ਦੇ ਵਚਨਾਂ ਦਾ ਅਧਿਐਨ ਕਰਨ ਦੁਆਰਾ ਮਿਲਣ ਵਾਲੀ ਬਰਕਤ ਦਾ ਜ਼ਿਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ। ਲਿਖਿਆ ਹੈ, ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਇਹ ਪ੍ਰਕਾਸ਼ ਦੀ ਪੋਥੀ ਵਿੱਚ ਪਾਏ ਜਾਣ ਵਾਲੇ ਅਸੀਸ ਦੇ ਵਚਨਾਂ ਵਿੱਚੋਂ ਪਹਿਲਾ ਹੈ। ਇਸ ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ। ਇਸ ਦਾ ਅਰਥ ਹੁੰਦਾ ਹੈ ਪਾਠਕ ਜਾਂ ਕਲੀਸੀਆ ਵਿੱਚ ਸਿੱਖਿਆ ਦੇਣ ਵਾਲਾ, ਇਸ ਪੁਸਤਕ ਨੂੰ ਪੜ੍ਹਨ ਵਾਲਾ ਅਤੇ ਜੋ ਇਸ ਨੂੰ ਸੁਣਦਾ ਹੈ, ਦੋਵੇਂ ਹੀ ਮੁਬਾਰਕਬਾਦ ਪਾਉਣਗੇ। ਪੜ੍ਹਨ ਵਾਲੇ ਅਤੇ ਸੁਣਨ ਵਾਲੇ ਦੋਹਾਂ ਨੂੰ ਇਸ ਦੀ ਪਾਲਣਾ ਕਰਨੀ ਪੈਣੀ ਹੈ ਜੋ ਕੁਝ ਇਸ ਪੁਸਤਕ ਵਿੱਚ ਲਿਖਿਆ ਹੋਇਆ ਹੈ। ਇਸ ਪੁਸਤਕ ਦੇ ਪੜ੍ਹਨ, ਸੁਣਨ ਅਤੇ ਇਸ ਦੀ ਪਾਲਣਾ ਕਰਨ ਨਾਲ 3 ਤਰ੍ਹਾਂ ਦੀ ਅਸੀਸ ਮਿਲਦੀ ਹੈ। ਮੇਰਾ ਇਹ ਵਿਸ਼ਵਾਸ ਹੈ ਕਿ ਜੋ ਲੋਕ ਪ੍ਰਕਾਸ਼ ਦੀ ਪੋਥੀ ਦਾ ਅਧਿਐਨ ਕਰਦੇ ਹਨ ਉਹ ਇੱਕ ਖਾਸ ਬਰਕਤ ਪਾਉਣਗੇ। ਮੈਂ ਸੱਚਮੁੱਚ ਇਸ ਵਿੱਚ ਵਿਸ਼ਵਾਸ ਕਰਦਾ ਹਾਂ, ਕਿਉਂਕਿ ਯੋਹੰਨਾ ਠੀਕ ਇਹੋ ਹੀ ਆਖਦਾ ਹੈ। ਕਿਉਂ ਜੋ ਸਮਾਂ ਨੇੜੇ ਹੈ, ਇਸ ਦਾ ਇਹ ਅਰਥ ਨਹੀਂ ਹੁੰਦਾ ਕਿ ਜੋ ਗੱਲਾਂ ਇਸ ਪੁਸਤਕ ਦੇ ਅੰਤ ਵਿੱਚ ਲਿਖੀਆਂ ਹੋਈਆਂ ਹਨ ਉਹ ਸਾਡੇ ਇਸ ਜ਼ਮਾਨੇ ਵਿੱਚ ਵਾਪਰ ਰਹੀਆਂ ਸਨ, ਪਰ ਇਸ ਦਾ ਅਰਥ ਇਹ ਜ਼ਰੂਰ ਹੁੰਦਾ ਹੈ ਕਿ ਕਲੀਸੀਆ ਦੇ ਆਰੰਭ ਦੇ ਦੌਰਾਨ ਪਿੰਤੇਕੁਸਤ ਦੇ ਦਿਨ ਸੁਰਗ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਦੀ ਸੇਵਾ ਦਾ ਕਾਰਜ ਆਰੰਭ ਹੋਇਆ ਸੀ। ਇਸ ਅਧਿਆਏ ਵਿੱਚ ਅਸੀਂ ਉਸ ਦਾ ਇੱਕ ਦਰਸ਼ਨ ਵੇਖਣ ਜਾ ਰਹੇ ਹਾਂ ਜੋ ਕਿ ਮਹਿਮਾਮਈ ਮਸੀਹ ਦਾ ਇੱਕ ਦਰਸ਼ਨ ਹੈ। ਫਿਰ ਅਸੀਂ ਵੇਖਾਂਗੇ ਕਿ ਉਸ ਦੀ ਸੇਵਾ ਕੀ ਹੈ, ਇਹ ਸਾਨੂੰ ਠੀਕ ਭਵਿੱਖ ਵਿੱਚ ਲੈ ਜਾਵੇਗਾ। ਇੱਕ ਅਧਿਆਇ ਉਸ ਦੀ 4 ਆਇਤ ਦੇ ਵਚਨਾਂ ਵਿੱਚ ਅਸੀਂ ਇਸ ਪੁਸਤਕ ਦੇ ਲੇਖਕ ਯੋਹੰਨਾ ਵੱਲੋਂ ਕੀਤੀਆਂ ਸਾਫ ਸਲਾਮਾਂ ਦਾ ਜ਼ਿਕਰ ਇਸ ਤਰ੍ਹਾਂ ਪੜ੍ਹਦੇ ਹਾਂ। ਲਿਖਿਆ ਹੈ, ਲਿਖ ਤੁਮ ਯੋਹੰਨਾ ਅੱਗੇ ਯੋਗ ਉਹਨਾਂ 7 ਕਲੀਸੀਆਂ ਨੂੰ ਜਿਹੜੀਆਂ ਆਸਿਆ ਵਿੱਚ ਹਨ, ਉਹਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਉਹਨਾਂ 7 ਆਤਮਿਆਂ ਦੀ ਵੱਲੋਂ ਜਿਹੜੇ ਉਹਦੇ ਸੰਘਾਸਣ ਦੇ ਅੱਗੇ ਹਨ। ਇਹ ਇੱਕ ਬਹੁਤ ਹੀ ਅਦਭੁਤ ਸਾਫ ਸਲਾਮ ਹੈ। ਲਿਖ ਤੁਮ ਯੋਹੰਨਾ ਅੱਗੇ ਯੋਗ ਉਹਨਾਂ 7 ਕਲੀਸੀਆਂ ਨੂੰ ਜਿਹੜੀਆਂ ਆਸੀਆ ਵਿੱਚ ਹਨ। ਇਹ ਆਸੀਆ ਦਾ ਜੋ ਇਲਾਕਾ ਹੈ ਇਸ ਨੂੰ ਆਧੁਨਿਕ ਤੁਰਕੀ ਆਖਿਆ ਜਾਂਦਾ ਹੈ। ਗੌਰ ਕਰੋ ਕਿ ਯੋਹੰਨਾ ਆਪਣੇ ਨਾਂ ਦੇ ਨਾਲ ਆਪਣੀ ਕੋਈ ਉਪਾਧੀ ਨਹੀਂ ਜੋੜਦਾ। ਮੇਰਾ ਇਹ ਵਿਚਾਰ ਹੈ ਕਿ ਇਹਨਾਂ 7 ਕਲੀਸੀਆਂ ਵਿੱਚ ਯੋਹੰਨਾ ਬਾਰੇ ਪੂਰੀ ਤਰ੍ਹਾਂ ਲੋਕ ਜਾਣੂ ਸਨ। ਅਸੀਂ ਇਹ ਜਾਣਦੇ ਹਾਂ ਕਿ ਉਹ ਆਪਸ ਦੀ ਕਲੀਸੀਆ ਦਾ ਇੱਕ ਪਾਸਵਾਨ ਰਹਿ ਚੁੱਕਾ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਖੇਤਰ ਦੀਆਂ ਸਾਰੀਆਂ ਕਲੀਸੀਆਵਾਂ ਉੱਤੇ ਉਹ ਨਜ਼ਰਸਾਨੀ ਰੱਖਦਾ ਸੀ। ਇਸ ਤੋਂ ਪਹਿਲਾਂ ਕਿ ਅਸੀਂ ਇਸ ਅਧਿਐਨ ਵਿੱਚ ਹੋਰ ਅੱਗੇ ਵਧੀਏ, ਮੈਂ ਆਪ ਦਾ ਧਿਆਨ 7 ਅੰਕ ਵੱਲ ਦਿਲਾਉਣਾ ਚਾਹੁੰਦਾ। ਇਸ 1 ਅਧਿਆਏ ਦੀ 4 ਆਇਤ ਦੇ ਵਚਨਾਂ ਵਿੱਚ 7 ਕਲੀਸੀਆਵਾਂ ਅਤੇ 7 ਆਤਮਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ 7 ਅੰਕ ਦਾ ਪਰਮੇਸ਼ਵਰ ਦੀ ਬਾਣੀ ਵਿੱਚ ਇੱਕ ਧਾਰਮਿਕ ਮਹੱਤਵ ਪਾਇਆ ਜਾਂਦਾ ਹੈ ਜੋ ਕਿ ਯੋਹੰਨਾ ਦੇ ਜ਼ਮਾਨੇ ਦੇ ਲੋਕਾਂ ਨੂੰ ਬਿਲਕੁਲ ਸਾਫ਼ ਜਾਪਦਾ ਸੀ, ਪਰ ਇਹ ਇਸ ਸਾਡੇ ਜ਼ਮਾਨੇ ਵਿੱਚ ਪੂਰੀ ਤਰ੍ਹਾਂ ਭਿੰਨ ਹੈ। ਸਾਡੇ ਸਮਾਜ ਦਾ ਜੁਹਾਰੀ ਤਬਕਾ ਅੰਕਾਂ ਬਾਰੇ ਬਹੁਤ ਚੇਤੰਨ ਹੈ। ਇਸੇ ਤਰ੍ਹਾਂ ਝੂਠੇ ਵਰ੍ਹਿਆਂ ਵਿੱਚ ਪਏ ਹੋਏ ਲੋਕ ਵੀ ਜੋ ਝੂਠੇ ਵਹਿਮਾਂ ਵਿੱਚ ਪਏ ਹੋਏ ਹਨ, ਪਰ ਅਸੀਂ ਅੰਕਾਂ ਨੂੰ ਕੋਈ ਧਾਰਮਿਕ ਮਹੱਤਵ ਦੇਣ ਦੇ ਆਦੀ ਨਹੀਂ ਹਾਂ। ਪਰ ਫਿਰ ਵੀ 7 ਅੰਕ ਪਰਮੇਸ਼ਰ ਦੀ ਬਾਣੀ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਸੰਪੂਰਨਤਾ ਨੂੰ ਨਹੀਂ ਦਰਸਾਉਂਦਾ, ਪਰ ਇਹ ਮੁਕੰਮਲਤਾ ਨੂੰ ਜ਼ਰੂਰ ਦਰਸਾਉਂਦਾ ਹੈ। ਕਦੇ ਕਦੇ ਮੁਕੰਮਲਤਾ ਸੰਪੂਰਨ ਹੁੰਦੀ ਹੈ ਪਰ ਹਮੇਸ਼ਾ ਹੀ ਨਹੀਂ। 7 ਅੰਕ ਉਸ ਦਾ ਜ਼ਿਕਰ ਕਰਦਾ ਹੈ ਜੋ ਕਿ ਮੁਕੰਮਲ ਹੈ ਅਤੇ ਉਹ ਜੋ ਕਿ ਪ੍ਰਤੀਨਿਧਤਾ ਕਰਦਾ ਹੈ। ਇੱਕ ਖਾਸ ਲਿਹਾਜ਼ ਨਾਲ ਇਸ 7 ਅੰਕ ਦਾ ਸੰਬੰਧ ਪਰਮੇਸ਼ਵਰ ਦੇ ਇਸਰਾਇਲ ਨਾਲ ਵਰਤਾਓ ਅਤੇ ਉਸ ਨਾਲ ਪਰਮੇਸ਼ਵਰ ਦੇ ਨੇਮ ਬਾਰੇ ਹੈ। ਮਿਸਾਲ ਵਜੋਂ ਸਬਤ, ਸੁਨਤ ਅਤੇ ਬੰਦਗੀ ਇਹ ਸਭ 7ਵੇਂ ਦਿਨ ਦੇ ਆਲੇ ਦੁਆਲੇ ਹੀ ਘੁੰਮਦੇ ਹਨ। ਜਿਉਂ ਜਿਉਂ ਆਪ ਪਰਮੇਸ਼ਵਰ ਦੀ ਬਾਣੀ ਵਿੱਚ ਅੱਗੇ ਵੱਧਦੇ ਜਾਂਦੇ ਹੋ, ਆਪ ਗੌਰ ਕਰੋ ਕਿ ਜਰੀਹੋ ਨਗਰ ਦੇ ਆਲੇ ਦੁਆਲੇ 7 ਚੱਕਰ ਲਗਾਏ ਗਏ ਸਨ। ਨਾਮਾਨ ਨੂੰ 7 ਵਾਰ ਜਰਦਨ ਨਦੀ ਵਿੱਚ ਡੁਬਕੀ ਲਗਾਉਣ ਲਈ ਆਖਿਆ ਗਿਆ ਸੀ। ਯੂਸਫ ਦੇ ਜ਼ਮਾਨੇ ਵਿੱਚ 7 ਸਾਲ ਫਸਲਾਂ ਦੀ ਬਹੁਤਾਇਤ ਦੇ ਅਤੇ 7 ਸਾਲ ਅਕਾਲ ਦੇ ਆਏ ਸਨ। ਨਬੂਕਦਨਸਰ 7 ਸਾਲਾਂ ਤੀਕ ਆਪਣੇ ਆਪੇ ਦੀ ਖਬਰ ਤੋਂ ਬਾਹਰ ਰਿਹਾ ਸੀ। ਨਵੇਂ ਨੇਮ ਵਿੱਚ 7 ਗੱਲਾਂ ਨੂੰ ਧੰਨ ਆਖਿਆ ਗਿਆ ਹੈ। ਪ੍ਰਭੂ ਵਾਲੀ ਪ੍ਰਾਰਥਨਾ ਵਿੱਚ 7 ਬੇਨਤੀਆਂ ਪਾਈਆਂ ਜਾਂਦੀਆਂ ਹਨ। ਮੱਤੀ ਦੀ ਇੰਜੀਲ ਦੇ 13 ਅਧਿਆਏ ਵਿੱਚ 7 ਦ੍ਰਿਸ਼ਟਾਂਤਾਂ ਦਾ ਜ਼ਿਕਰ ਪਾਇਆ ਜਾਂਦਾ ਹੈ। 7 ਰੋਟੀਆਂ ਦੇ ਦੁਆਰਾ ਇੱਕ ਵੱਡੀ ਭੀੜ ਨੂੰ ਰਜਾਇਆ ਗਿਆ ਸੀ। ਯੇਸੂ ਜੀ ਨੇ ਸਲੀਬ ਤੋਂ 7 ਵਾਰ ਵਚਨ ਉਚਾਰੇ ਸਨ ਅਤੇ ਇਸ ਪ੍ਰਕਾਸ਼ ਦੀ ਪੋਥੀ ਵਿਚਲੇ 7 ਅੰਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਕੋਈ ਅਚਾਨਕ ਘਟਨਾ ਵਜੋਂ ਲਿਆ ਜਾ ਸਕਦਾ ਹੈ। 7 ਅੰਕ ਇਸ ਪੁਸਤਕ ਦੀ ਕੁੰਜੀ ਵਾਲਾ ਅੰਕ ਹੈ। ਇੱਥੇ ਇਸ 4 ਆਇਤ ਦੇ ਵਚਨਾਂ ਵਿੱਚ ਯੋਹੰਨਾ 7 ਕਲੀਸੀਆਵਾਂ ਨੂੰ ਲਿਖਦਾ ਹੈ। ਕੀ ਉਸ ਸਮੇਂ ਆਸੀਆ ਵਿੱਚ ਹੋਰ ਕਲੀਸੀਆਵਾਂ ਨਹੀਂ ਸਨ ਪਾਈਆਂ ਜਾਂਦੀਆਂ? ਅਸੀਂ ਇਹ ਜਾਣਦੇ ਹਾਂ ਕਿ ਉਸ ਸਮੇਂ ਕੋਲੋਸੇ, ਮਿਲੇਤੁਸ, ਹਾਇਰਾਪੋਲਿਸ, ਤ੍ਰੋਆਸ ਅਤੇ ਹੋਰ ਕਈ ਸਥਾਨਾਂ ਵਿਖੇ ਕਲੀਸੀਆਂ ਹੈ ਸਨ। ਹਾਇਰਾਪੋਲਿਸ ਲਾਓਦੀਕੀਆ ਤੋਂ ਲਗਭਗ 10 ਮੀਲ ਦੀ ਦੂਰੀ ਉੱਤੇ ਪਾਇਆ ਜਾਂਦਾ ਹੈ, ਜੋ ਕਿ ਹੁਣ ਵੀਰਾਨ ਸਥਾਨ ਹੈ। ਯੋਹੰਨਾ ਨੂੰ 7 ਕਲੀਸੀਆਵਾਂ ਨੂੰ ਲਿਖਣ ਲਈ ਆਖਿਆ ਗਿਆ ਸੀ ਅਤੇ ਇਹ ਹਾਇਰਾਪੋਲਿਸ ਉਹਨਾਂ ਵਿੱਚੋਂ ਇੱਕ ਨਹੀਂ ਸੀ, ਭਾਵੇਂ ਇਹ ਮਸੀਹੀ ਪ੍ਰਭਾਵ ਵਾਲੇ ਕੇਂਦਰਾਂ ਵਿੱਚੋਂ ਇੱਕ ਹੈ ਸੀ। ਯੂਹੰਨਾ ਕਲੀਸੀਆ ਦੇ ਪੂਰਨ ਇਤਿਹਾਸ ਬਾਰੇ ਲਿਖ ਰਿਹਾ ਸੀ ਅਤੇ ਉਹ ਪ੍ਰਤੀਨਿਧੀ ਕਲੀਸੀਆਵਾਂ ਸਨ ਜਿਵੇਂ ਕਿ ਅਸੀਂ ਅੱਗੇ ਵੇਖਾਂਗੇ। ਆਸੀਆ ਉਹਨਾਂ ਰਾਜਾਂ ਦਾ ਜ਼ਿਕਰ ਕਰਦਾ ਹੈ ਜਿਸ ਵਿੱਚ ਲੁਦੀਆ, ਸੀਰੀਆ ਅਤੇ ਕੇਰੀਆ ਅਤੇ ਫਰੂਗੀਆ ਦਾ ਭਾਗ ਸ਼ਾਮਲ ਹੈ ਸੀ, ਜੋ ਕਿ ਸਮੁੰਦਰ ਦੇ ਕੰਢੇ ਕੰਢੇ ਮੌਜੂਦ ਹੈ ਸਨ। ਇਹਨਾਂ ਸੱਤ ਆਤਮਿਆਂ ਤੋਂ ਭਾਵ ਪਵਿੱਤਰ ਆਤਮਾ ਤੋਂ ਹੈ ਅਤੇ ਸ਼ਾਇਦ ਇਹ ਸ਼ਮਾਦਾਨ ਦੀਆਂ ਸੱਤ ਸ਼ਾਖਾਵਾਂ ਦਾ ਜ਼ਿਕਰ ਕਰਦਾ ਹੈ ਜਿਸ ਬਾਰੇ ਅਸੀਂ ਬਾਅਦ ਵਿੱਚ ਗੌਰ ਕਰਾਂਗੇ। ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਇਹ ਪਰਮੇਸ਼ਵਰ ਦੇ ਅਵਧੀ ਕਾਲ ਅਤੇ ਉਸਦੇ ਨਾਂ ਬਦਲਣ ਯੋਗ ਹੋਣ ਉੱਤੇ ਜ਼ੋਰ ਦਿੰਦਾ ਹੈ। ਹੁਣ ਤ੍ਰਿਏਕਤਵ ਦੇ ਹਰ ਇੱਕ ਮੈਂਬਰ ਦੇ ਬਾਰੇ ਗੌਰ ਕਰੋ। ਯੇਸ਼ੂ ਮਸੀਹ ਪਰਮੇਸ਼ਵਰ ਪੁੱਤਰ ਦਾ ਜ਼ਿਕਰ ਕਰਦਾ ਹੈ। ਸੱਤ ਆਤਮੇ ਪਵਿੱਤਰ ਆਤਮਾ ਦਾ ਜ਼ਿਕਰ ਕਰਦੇ ਹਨ। ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਇਹ ਪਰਮੇਸ਼ਵਰ ਪਿਤਾ ਦਾ ਜ਼ਿਕਰ ਕਰਦਾ ਹੈ। ਇਸ ਪੱਤਰੀ ਬਾਰੇ ਹੋਰ ਅੱਗੇ ਗੌਰ ਕਰਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਵੇ।